Like. जो गुर चरनी सिख पढ़ते हैं, जितनी भी संगत जिथे किथे भी कोई सरवण कर रहे हो, एक बार करो सारी संगत रसना नु पुत्र प्यार नाल आखो सतनाम, एक बारी फिर आखो जी सतनाम। सब तो वड्डे भाग गुरसिखां के, बाबा जी बाणी विच मोर पै लाउंदे, किन्ना गुरसिखां दे वड्डे भाग जो गुर चरणी सिख पढ़ते हैं, जो गुरु दे चरणां दे विच आके, जो गुरु बाबा जी ने बचन कह दिते, उन्हां नूं अपने जीवन ते टालण दा यतन करदे ने। एक बारी प्यार नाल आखो सारे सतनाम, फिर उन्हां दे सब तों वड्डे भाग गुरसिखां के। हुण एक मिनट अपने मन ते पाईए चात, असी बाबा जी ते वार वार बाणी च कह रहे ने, वड्डे भाग गुरसिखां के, सब तों वड्डे भाग गुरसिखां के वार वार। पर पाओ आपो अपने मना ते चाती, अजे ताई असी गुरु के सिख बने भी आ के नहीं बने, आखो सतनाम। असी खंडे बाटे दा अमृत छके है के नहीं छके है, आजो अज दा सारा कीर्तन गुरु बाबा जी दी मेहरां दे नाल, जो 300 साला खालसे दा साजना दिन आ रहे है साथ संगत, ओनू अज दा ए सारा कीर्तन समर्पित है। अज दे कीर्तन दे विच गुरु बाबा जी कृपा करन, आप हिरदयां ते विराजमान होके अपनियां विचारां आप कराउन। तो गल चल रही सी भई, बाबा जी कह रहे ने सब तों वड्डे भाग गुरसिखां के, पाई असी अपो अपने मना ते चाती कि असी अजे ताई गुरु के सिख बने भी आ के नहीं बने, आखो सतनाम। अमृत छके है के नहीं छके है, गुरु वाले बने आ के नहीं बने। अज जे किसे नू कह दईए ना भाई अमृत छक लै गुरु वाला बन जा, लोग तरह तरह दे जवाब देंदे ने। भाई साहब जी, असी तां अमृत नहीं छकदे किते साडे कोलों कोई बेद भी ना हो जावे, आखो सतनाम। तां असी अमृत नहीं छकदे किते बेद भी ना हो जावे, पर धन बाबा ईश्वर सिंह जी जिन्हां ने अपनी जिंदगी दे विच साध संगत पौने 8 लख प्राणियां नूं अमृत छकाया, पौने 8 लख प्राणियां नूं जिन्हां ने अपनी जिंदगी दे विच अमृत छकाया, ਉਹ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਵੀ ਇਦਾਂ ਹੀ ਕੋਈ ਆ ਗਿਆ। ਮਹਾਂਪੁਰਸ਼ ਕਹਿਣ ਲੱਗੇ ਭਈ ਅੰਮ੍ਰਿਤ ਛਕ ਲੈ ਗੁਰੂ ਵਾਲਾ ਬਣ ਜਾ। ਕਹਿਣ ਲੱਗਾ ਬਾਬਾ ਜੀ, ਮੈਂ ਤਾਂ ਅੰਮ੍ਰਿਤ ਨਹੀਂ ਛਕਦਾ ਕਿਤੇ ਬੇਦ ਵੀ ਨਾ ਹੋ ਜਾਵੇ, ਆਖੋ ਸਤਨਾਮ। ਮਹਾਂਪੁਰਸ਼ ਕਹਿਣ ਲੱਗੇ ਬਈ ਕਿਉਂ ਅੰਮ੍ਰਿਤ ਨਹੀਂ ਛਕਦਾ, ਕਹਿੰਦਾ ਕਿਤੇ ਬੇਦ ਵੀ ਨਾ ਹੋ ਜਾਵੇ। ਮਹਾਂਪੁਰਸ਼ ਕਹਿਣ ਲੱਗੇ ਇੱਕ ਵਾਰੀ ਫਿਰ ਕਹੋ ਕੀ ਆਖਿਆ, ਅੰਮ੍ਰਿਤ ਕਿਉਂ ਨਹੀਂ ਛਕਦਾ। ਕਹਿਣ ਲੱਗਾ ਬਾਬਾ ਜੀ, ਕਿਤੇ ਬੇਦ ਵੀ ਨਾ ਹੋ ਜਾਵੇ। ਮਹਾਂਪੁਰਸ਼ ਕਹਿਣ ਲੱਗੇ, ਆ ਜਿਹੜਾ ਤੂੰ ਵਾਰ ਵਾਰ ਕਹਿ ਰਿਹਾ ਨਾ ਅੰਮ੍ਰਿਤ ਨਹੀਂ ਛਕਦਾ, ਇਸ ਤੋਂ ਵੱਡੀ ਦੂਜੀ ਬੇਦ ਵੀ ਹੋਰ ਹੈ ਹੀ ਕੋਈ ਨਹੀਂ, ਆਖੋ ਸਤਨਾਮ। ਇਸ ਤੋਂ ਵੱਡੀ ਬੇਦ ਵੀ ਦੂਜੀ ਹੈ ਹੀ ਕੋਈ ਨਹੀਂ, ਅੰਮ੍ਰਿਤ ਤੋਂ ਛਕ ਗੁਰੂ ਆਪ ਕਿਰਪਾ ਕਰੇਗਾ, ਤੇਰੇ ਕੋਲੋਂ ਰਹਿਤ ਰਖਾਵੇਗਾ, ਉਹ ਸਮਰੱਥ ਹੈ। ਅੰਮ੍ਰਿਤ ਛਕਣਾ ਕਿੰਨਾ ਜ਼ਰੂਰੀ, ਗੁਰੂ ਵਾਲੇ ਬਣਨਾ। ਆ ਬਾਬਾ ਜੀ ਬਚਨ ਕਰਦੇ ਸਨ ਭਈ, ਜਿੰਨੇ ਮਰਜ਼ੀ ਤੇਰੇ ਕੋਲ ਜਪ ਤਪ ਹੋਵੇ, ਜਿੰਨਾ ਮਰਜ਼ੀ ਤੇਰੇ ਕੋਲ ਪਾਠ ਪੂਜਾ ਸਿਮਰਨ ਹੋਵੇ, ਪਰ ਜਦ ਤੱਕ ਅੰਮ੍ਰਿਤ ਛਕ ਕੇ ਗੁਰੂ ਦੀ ਮੋਹਰ ਨਹੀਂ ਲਵਾਉਂਦਾ, ਤਦ ਤੱਕ ਤੇਰਾ ਸਭ ਕੁਛ ਕੀਤਾ ਵਿਅਰਥ ਹੀ ਚੱਲਿਆ ਜਾ ਰਿਹਾ, ਰੱਖੋ ਸਤਨਾਮ। ਆ ਤੁਸੀਂ ਜਾਣਦੇ ਹੋ ਨਾ ਸੁਖਦੇਵ ਮੁਨੀ ਦਾ ਇਤਿਹਾਸ, ਇਤਿਹਾਸ ਲਿਖਦਾ ਹੈ ਕਿ ਸੁਖਦੇਵ ਮੁਨੀ 12 ਸਾਲ ਆਪਣੇ ਮਾਂ ਦੇ ਗਰਭ ਦੇ ਵਿੱਚ ਰਹੇ, 12 ਸਾਲ ਗਰਭ ਚੋਂ ਜਨਮ ਨਹੀਂ ਸੀ ਲੈ ਰਿਹਾ। ਤੇ ਜਦੋਂ ਇਹਨੇ ਜਨਮ ਲੈਣਾ ਸੀ ਸਾਧ ਸੰਗਤ, ਉਸ ਵੇਲੇ ਨਿਰੰਕਾਰ ਨੂੰ ਧਰਤੀ ਦੇ ਉੱਪਰੋਂ ਕੁਝ ਘੜੀਆਂ ਦੇ ਲਈ ਮਾਇਆ ਅਲੋਪ ਕਰਨੀ ਪਈ। ਕਿਉਂ? ਇਹ ਕਹਿ ਰਿਹਾ ਸੀ ਕਿ ਹੇ ਨਿਰੰਕਾਰ, ਜੇ ਮੈਂ ਜਨਮ ਲੈ ਲਿਆ ਤੇ ਆਹ ਜਿਹੜਾ ਤੇਰੇ ਸੰਸਾਰ ਦੇ ਵਿੱਚ ਮਾਇਆ ਦਾ ਜਾਲ ਹੈ ਇਹਦੇ ਵਿੱਚ ਮੈਂ ਫਸ ਜਾਵਾਂਗਾ। ਇਹ ਗੱਲ ਨੂੰ ਮੁੱਖ ਰੱਖ ਕੇ ਨਿਰੰਕਾਰ ਨੇ ਕੁਝ ਘੜੀਆਂ ਦੇ ਲਈ ਧਰਤੀ ਤੋਂ ਮਾਇਆ ਨੂੰ ਅਲੋਪ ਕੀਤਾ। ਇਹਨੇ ਜਨਮ ਲਿਆ ਤੇ ਜਨਮ ਲੈਂਦਿਆਂ ਹੀ ਜੰਗਲਾਂ 'ਚ ਚਲਿਆ ਗਿਆ। ਆਖੋ ਸਤਨਾਮ। 12 ਸਾਲ ਦੀ ਉਮਰ ਗਰਭ 'ਚ ਹੋ ਗਈ, ਜਨਮ ਲੈਂਦਿਆਂ ਜੰਗਲਾਂ 'ਚ ਚਲਿਆ ਗਿਆ ਸਾਧ ਸੰਗਤ। ਤੇ ਇਹਨਾਂ ਜਪ ਤਪ ਇੰਨੀ ਭਗਤੀ ਕਿ ਇਤਿਹਾਸ ਲਿਖਦਾ ਇਹਦੀਆਂ ਜਿਹੜੀਆਂ ਸਿਰ ਦੀਆਂ ਜਟਾਵਾਂ ਨੇ ਇੰਨੀਆਂ ਵੱਡੀਆਂ ਹੋ ਗਈਆਂ ਕਿ ਇਹਦੀਆਂ ਸਿਰ ਦੀਆਂ ਜਟਾਵਾਂ ਦੇ ਵਿੱਚ ਇੱਕ ਚਿੜੇ ਤੇ ਚਿੜੀ ਨੇ ਆਲਣਾ ਬਣਾ ਲਿਆ। ਆਖੋ ਸਤਨਾਮ। ਇਹਨੂੰ ਨਹੀਂ ਪਤਾ, ਚਿੜੇ ਤੇ ਚਿੜੀ ਨੇ ਆਲਣਾ ਬਣਾ ਲਿਆ। ਤੇ ਇੱਕ ਦਿਨ ਚਿੜਾ ਆਪਣੀ ਚਿੜੀ ਨੂੰ ਲਾਂਭਾ ਦਿੰਦਾ, ਤਾਨਾ ਮਾਰਦਾ, ਕਹਿਣ ਲੱਗਾ ਉਹ ਭਾਗਾਂ ਵਾਲੀਏ, ਉਹ ਅੱਜ ਮੈਨੂੰ ਇੱਕ ਨਵੀਂ ਗੱਲ ਦਾ ਪਤਾ ਲੱਗਾ। ਕੀ ਦੱਸੋ, ਕਿਹੜੀ ਗੱਲ ਦਾ? ਤੇ ਅੱਗੋਂ ਫਿਰ ਚਿੜਾ ਕਹਿਣ ਲੱਗਾ, ਅੱਜ ਮੈਨੂੰ ਇੱਕ ਨਵੀਂ ਗੱਲ ਦਾ ਪਤਾ ਲੱਗਾ, ਉਹ ਜਿਹਦੀਆਂ ਜਟਾਵਾਂ ਦੇ ਵਿੱਚ ਅਸੀਂ ਆਲਣਾ ਬਣਾ ਕੇ ਬੈਠੇ ਹਾਂ ਉਹ ਤੇ ਨਿਗੋਰਾ ਹੈ। ਆਖੋ ਸਤਨਾਮ। ਉਹਦਾ ਤੇ ਕੋਈ ਗੁਰੂ ਨਹੀਂ ਤੇ ਅਸੀਂ ਇੱਕ ਨਿਗੋਰੇ ਪੁਰਸ਼ ਦੀ ਸੰਗਤ ਕਰ ਰਹੇ ਹਾਂ, ਸਾਨੂੰ ਤੇ ਨਰਕਾਂ ਨੇ ਵੀ ਨਹੀਂ ਚੱਲਣਾ। ਇਹ ਜਦੋਂ ਕੰਨਾਂ 'ਚ ਆਵਾਜ਼ ਪਈ, ਸੁਖਦੇਵ ਮੁਨੀ ਦੇ ਆਪਣੇ ਪਿਤਾ ਦੇ ਕੋਲ ਆਇਆ, ਆ ਕੇ ਕਹਿਣ ਲੱਗਾ, ਪਿਤਾ ਜੀ, ਗੁਰੂ ਵਾਲੇ ਬਣਨਾ ਕੀ ਇੰਨਾ ਜ਼ਰੂਰੀ ਹੈ? ਅੱਜ ਚਿੜੇ ਤੇ ਚਿੜੀ ਨੇ ਮੈਨੂੰ ਤਾਨਾ ਮਾਰਿਆ। ਪਿਤਾ ਕਹਿਣ ਲੱਗਾ, ਹਾਂ ਪੁੱਤਰ, ਗੁਰੂ ਤੋਂ ਬਿਨਾਂ ਨਹੀਂ ਮੁਕਤੀ। ਬਾਬਾ ਜੀ ਵੀ ਬਾਣੀ 'ਚ ਕਹਿੰਦੇ ਨੇ ਨਾ, ਬਿਨ ਗੁਰ ਪੂਰੇ ਨਹੀਂ ਉਧਾਰ, ਬਾਬਾ ਨਾਨਕ ਆਖੇ ਇਹੋ ਵਿਚਾਰ। ਗੁਰੂ ਤੋਂ ਬਿਨਾਂ ਕੋਈ ਗਤੀ ਨਹੀਂ। ਪਿਤਾ ਜੀ, ਗੁਰੂ ਵਾਲੇ ਬਣਨਾ ਇੰਨਾ ਜ਼ਰੂਰੀ ਹੈ? ਹਾਂ ਬੇਟਾ, ਗੁਰੂ ਤੋਂ ਬਿਨਾਂ ਗਤੀ ਨਹੀਂ। ਤੇ ਫਿਰ ਰਾਜੇ ਜਨਕ ਨੂੰ ਆਪਣਾ ਗੁਰੂ ਧਾਰਨ ਕੀਤਾ। ਮੇਰੇ ਕਹਿਣ ਦਾ ਇਸ਼ਾਰਾ, ਇੰਨਾ ਜਪ ਤਪ ਕੇ ਜਨਮ ਲੈਂਦੇ ਜੰਗਲਾਂ 'ਚ ਭਗਤੀ ਕਰਨ ਚਲਿਆ ਗਿਆ, ਪਰ ਫਿਰ ਵੀ ਉਹਨੂੰ ਗੁਰੂ ਵਾਲਾ ਬਣਨਾ ਪਿਆ। ਆਖੋ ਸਤਨਾਮ। ਗੁਰੂ ਧਾਰਨ ਕਰਨਾ ਪਿਆ। ਤੇ ਹੁਣ ਪਾਓ ਆਪੋ ਆਪਣੇ ਮਨਾਂ ਤੇ ਚਾਤੀ, ਅਸੀਂ ਗੁਰੂ ਵਾਲੇ ਬਣੇ ਆ ਕਿ ਨਹੀਂ ਬਣੇ, ਅਸੀਂ ਅੰਮ੍ਰਿਤ ਛਕਿਆ ਕਿ ਨਹੀਂ। ਇੱਕ ਆਮ ਹੀ ਗੱਲ ਏ, ਆਮ ਚੈੱਕ ਹੋਵੇ ਨਾ ਬੈਂਕ ਦਾ ਚੈੱਕ, ਜਿੰਨੀ ਮਰਜ਼ੀ ਉਹਦੇ ਉੱਪਰ ਰਕਮ ਭਰਦੇ ਹੋ, ਜਿੰਨੀ ਮਰਜ਼ੀ ਉਹਦੇ ਉੱਪਰ ਰਕਮ ਭਰਦੇ ਹੋ, ਪਰ ਜਦ ਤੱਕ ਉਹਦੇ ਉੱਪਰ ਸਾਈਨ ਨਾ ਕਰੋ ਜਾਂ ਮੋਹਰ ਨਾ ਲਾਓ, ਉਦੋਂ ਤੱਕ ਉਹ ਚੈੱਕ ਨੂੰ ਕੈਸ਼ ਨਹੀਂ ਕਰਵਾ ਸਕਦੇ। ਆਖੋ ਸਤਨਾਮ। ਇਹ ਮਹਾਂਪੁਰਸ਼ ਦੱਸਿਆ ਕਰਦੇ ਸਨ ਬਈ, ਉਹ ਜਿਵੇਂ ਇੱਕ ਬੈਂਕ ਨੂੰ, ਬੈਂਕ ਦੇ ਚੈੱਕ ਨੂੰ ਕੈਸ਼ ਕਰਵਾਉਣਾ ਹੋਵੇ ਤੇ ਮੋਹਰ ਦੀ ਲੋੜ ਹੈ। ਜੇ ਚਾਹੁੰਦਾ ਕਿ ਤੇਰਾ ਸਭ ਕੁਛ ਕੀਤਾ ਥਾਂ ਪੈ ਜਾਵੇ, ਫਿਰ ਤੈਨੂੰ ਵੀ ਗੁਰੂ ਦੀ ਮੋਹਰ ਲਵਾਉਣੀ ਪਵੇਗੀ। ਆਖੋ ਸਤਨਾਮ। ਗੁਰੂ ਵਾਲੇ ਬਣਨਾ ਪਵੇਗਾ। ਅੱਜ ਜੇ ਕਈਆਂ ਨੂੰ ਕਹਿ ਦਈਏ ਬਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਤਰ੍ਹਾਂ ਤਰ੍ਹਾਂ ਦੇ ਜਵਾਬ ਦਿੰਦੇ ਨੇ। ਆ ਮੇਰੇ ਨਾਲ ਆਪਣੇ ਨਾਲ ਬੀਤੀ ਗੱਲ, ਮੇਰੇ ਆਪਣੇ ਨਾਲ ਬੀਤੀ ਗੱਲ। ਇੱਕ ਜਗ੍ਹਾ ਤੋਂ ਦਾਸ ਕੀਰਤਨ ਕਰਕੇ ਉੱਠਿਆ ਤੇ ਉੱਥੇ ਵੀ ਅੰਮ੍ਰਿਤ ਛਕਣ ਬਾਰੇ ਇਦਾਂ ਹੀ ਗੱਲਾਂ ਚੱਲੀਆਂ, ਵਿਚਾਰਾਂ ਚੱਲੀਆਂ। ਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਇੱਕ ਗੁਰਮੁਖ ਪਿਆਰਾ ਮੇਰੇ ਕੋਲ ਆ ਗਿਆ, ਸਿਰ ਤੇ ਬੜੀ ਸੁੰਦਰ ਦਸਤਾਰ ਬੰਨੀ ਜਿੰਨੇ, ਪਰ ਦਾੜੀ ਕੱਟੀ ਸੀ। ਆਖੋ ਸਤਨਾਮ। ਇਹ ਬੜਾ ਵੱਡਾ ਗੁਣਾ ਜੀ, ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਕਈ ਦਾੜੀ ਕੱਟਦੇ ਨੇ, ਰੋਮਾਂ ਦੀ ਬੇਦਬੀ। ਪਰ ਇੱਕ ਰੋਮ ਦੀ ਬੇਦਬੀ ਕੀਤੀ ਸੀ ਨਾ ਉਸ ਸਿੱਖ ਨੇ, ਜਦੋਂ ਪਹਿਲੇ ਦਿਨ ਆਇਆ ਸੀ ਕਲਗੀਧਰ ਪਿਤਾ ਦੇ ਦਰਬਾਰ ਦੇ ਵਿੱਚ। ਬਾਬਾ ਜੀ ਨੇ ਕਿੰਨੀਆਂ ਬਖਸ਼ਿਸ਼ਾਂ, ਤੇ ਜਦੋਂ ਘਰ ਗਿਆ ਕਹਿਣ ਲੱਗਾ, ਹਾਂ ਅੱਜ ਮਹਾਰਾਜ ਨੇ ਮੇਰੀ ਬੜੀ ਤਾਰੀਫ ਕੀਤੀ, ਭਰੇ ਦੀਵਾਨ ਦੇ ਵਿੱਚ ਸ਼ੀਸ਼ਾ ਵਾਰ ਵਾਰ ਦੇਖਦਾ। ਕਹਿਣ ਲੱਗਾ, ਵਾਕਈ ਮੈਂ ਹਾਂ ਬੜਾ ਹੀ ਸੋਹਣਾ। ਆਖੋ ਸਤਨਾਮ। ਪਰ ਜਦੋਂ ਸ਼ੀਸ਼ਾ ਦੇਖਦੇ ਦੇਖਦੇ ਇਹਦਾ ਧਿਆਨ ਇਹਦੀ ਦਾੜੀ ਵੱਲ ਚਲਿਆ ਗਿਆ। ਕਹਿਣ ਲੱਗਾ, ਹਾਂ ਤੇ ਮੈਂ ਬੜਾ ਹੀ ਸੁੰਦਰ, ਪਰ ਆਹ ਜਿਹੜਾ ਮੇਰੀ ਦਾੜੀ ਦੇ ਵਿੱਚ ਇੱਕ ਚਿੱਟਾ ਵਾਲ ਹੈ ਨਾ ਚਿੱਟਾ, ਇਹ ਮੇਰੀ ਸੁੰਦਰਤਾ ਦੇ ਵਿੱਚ ਵਿਘਨ ਪਾ ਰਿਹਾ। ਆਖੋ ਸਤਨਾਮ। ਇਹ ਮੈਨੂੰ ਸੁੰਦਰ ਨਹੀਂ ਲੱਗਣ ਦੇ ਰਿਹਾ। ਤੇ ਕੀ ਕੀਤਾ, ਕੈਂਚੀ ਲਈ, ਵਾਲ ਕੱਟ ਦਿੱਤਾ। ਅਗਲੇ ਦਿਨ ਫਿਰ ਉਹੀ ਮਾਣ ਦੇ ਨਾਲ ਗਿਆ ਕਿ ਕਲਗੀਧਰ ਪਿਤਾ ਮੈਨੂੰ ਉਹੀ ਮਾਣ ਦੇਣਗੇ, ਉਹੀ ਬਖਸ਼ਿਸ਼ਾਂ ਕਰਨਗੇ। ਜਦੋਂ ਚਰਨਾਂ ਤੇ ਕੀਤੀ ਨਮਸਕਾਰ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਰੇ ਦੀਵਾਨ ਵਿੱਚ ਇਹਦੇ ਵੱਲੋਂ ਪਿੱਠ ਕਰ ਲਈ, ਆਖੋ ਸਤਨਾਮ। ਦੂਜੇ ਪਾਸੇ ਹੋਇਆ, ਉਹ ਗਰੀਬ ਨਿਵਾਜ, ਕੱਲ ਇੰਨੀਆਂ ਖੁਸ਼ੀਆਂ, ਅੱਜ ਤੁਸੀਂ ਪਿੱਠ ਕਰੀ ਜਾ ਰਹੇ ਹੋ। ਮਹਾਰਾਜ ਕਹਿਣ ਲੱਗੇ, ਉਹ ਭਾਈ ਸਿੱਖਾ, ਕੱਲ ਤੂੰ ਗੁਰੂ ਕਾ ਸਿੱਖ ਸੀ, ਅੱਜ ਤੂੰ ਪਤਤ ਪਾਪੀ ਬਣ ਗਏ। ਆਖੋ ਸਤਨਾਮ। ਆ ਜਿਹੜੀ ਰੋਮ ਦੀ ਇੱਕ ਬੇਦਬੀ ਕੀਤੀ, ਇੱਕ ਚਿੱਟਾ ਵਾਲ ਦਾੜੀ ਚੋਂ ਕੱਟ ਦਿੱਤਾ, ਇਹਨੇ ਤੈਨੂੰ ਪਤਤ ਪਾਪੀ ਬਣਾ ਦਿੱਤਾ। ਮੇਰੇ ਕਹਿਣ ਦਾ ਇਸ਼ਾਰਾ, ਕਈ ਸਿੱਖਾਂ ਦੇ ਲੜਕੇ ਵੀ ਕੇਸ ਸਿਰ ਤੇ ਰੱਖੇ ਹੁੰਦੇ ਨੇ, ਪਰ ਦਾੜੀਆਂ ਕੱਟੀਆਂ ਹੁੰਦੀਆਂ ਨੇ, ਦਾੜੀਆਂ ਆਪਣੀਆਂ ਕੱਟੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਦਾਸ ਇੱਕ ਜਗ੍ਹਾ ਤੋਂ ਕੀਰਤਨ ਕਰਕੇ ਉੱਠਿਆ, ਅੰਮ੍ਰਿਤ ਛਕਣ ਬਾਰੇ ਵਿਚਾਰ ਚੱਲੀ, ਤੇ ਇੱਕ ਮੇਰੇ ਕੋਲ ਆ ਗਿਆ। ਬਾਅਦ ਵਿੱਚ ਸਿਰ ਤੇ ਬੜੀ ਸੋਹਣੀ ਦਸਤਾਰ ਸਜਾਈ, ਪਰ ਦਾੜੀ ਕੱਟੀ ਸੀ। ਆਖੋ ਸਤਨਾਮ। ਤੇ ਮੈਨੂੰ ਕਹਿਣ ਲੱਗਾ, ਭਾਈ ਸਾਹਿਬ ਜੀ, ਤੁਸੀਂ ਹੁਣੇ ਅੰਮ੍ਰਿਤ ਛਕਣ ਬਾਰੇ ਵਿਚਾਰ ਕਰਕੇ ਆਏ ਹੋ, ਮੈਨੂੰ ਦੱਸਣਾ ਕਰੋ ਕਿ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਕਿੰਨੇ ਕਕਾਰ ਪਹਿਨਣ ਲਈ ਕਹਿੰਦੇ ਨੇ? ਮੈਂ ਕਿਹਾ, ਬਈ ਪੰਜ। ਕਹਿਣ ਲੱਗਾ, ਤੁਸੀਂ ਆਪਣੇ ਮੁੱਖੋਂ ਦੱਸੋ ਕਿ ਕਿਹੜੇ ਪੰਜ ਕਕਾਰ। ਮੈਂ ਕਿਹਾ, ਤੇ ਛੋਟਾ ਬੱਚਾ ਵੀ ਦੱਸ ਦੇਵੇਗਾ ਪੰਜ ਕਕਾਰ ਕਲਗੀਆਂ ਵਾਲੇ ਨੇ ਕਿਹੜੇ ਕਹੇ ਨੇ। ਕਹਿਣ ਲੱਗਾ, ਨਹੀਂ, ਤੁਸੀਂ ਆਪਣੇ ਮੁੱਖੋਂ ਦੱਸੋ। ਮੈਂ ਕਿਹਾ, ਬਈ ਕੇਸ, ਕੰਘਾ, ਕੜਾ, ਕਿਰਪਾਨ ਤੇ ਕਸ਼ਹਿਰਾ, ਪੰਜ ਇਹੋ ਹੀ ਕਕਾਰ ਕਹੇ ਨੇ। ਕਹਿਣ ਲੱਗਾ, ਕਲਗੀਆਂ ਵਾਲੇ ਨੇ ਪੰਜ ਕਕਾਰ ਕਹੇ ਨੇ, ਅਸੀਂ ਛੇਵਾਂ ਕੱਕਾ ਕੈਂਚੀ ਕੋਲੋਂ ਲਾ ਕੇ ਰਹਿਤ ਵਿੱਚ ਵਾਧਾ ਹੀ ਕਰਦੇ ਹਾਂ, ਘਾਟਾ ਥੋੜੀ ਪਾਇਆ। ਆਖੋ ਸਤਨਾਮ। ਤੇ ਫਿਰ ਮੈਂ ਉਹਨੂੰ ਉਸ ਵੇਲੇ ਕਿਹਾ, ਮੈਂ ਕਿਹਾ, ਉਹ ਸ਼ਾਬਾਸ਼ ਬਈ ਤੇਰੇ, ਇਹਦਾ ਮਤਲਬ ਤੇਰੀਆਂ ਨਜ਼ਰਾਂ 'ਚ ਕਲਗੀਆਂ ਵਾਲਾ ਛੋਟਾ ਤੇ ਤੂੰ ਆਪ ਵੱਡਾ ਹੈ, ਜਿਹੜਾ ਉਹਦੀ ਰਹਿਤ ਵਿੱਚ ਵੀ ਤੂੰ ਆਪੇ ਵਾਧਾ ਕਰੀ ਜਾ ਰਹੇ। ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਇਹੋ ਜਿਹੇ ਜਵਾਬ ਦਿੰਦੇ ਨੇ, ਤੇ ਰੋਮਾਂ ਦੀ ਬੇਦਬੀ ਕਰਦੇ ਨੇ ਗੁਰਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ। ਨਹੀਂ, ਜੇ ਅਸੀਂ ਗੁਰਸਿੱਖਾਂ ਦੇ ਘਰ ਵਿੱਚ ਜਨਮ ਲਿਆ ਤੇ ਸਾਬਤ ਸੂਰਤ ਹੋ ਕੇ ਰਹਿਣਾ ਹੈ। ਆਖੋ ਸਤਨਾਮ। ਗੁਰੂ ਵਾਲੇ ਬਣਨਾ ਹੈ, ਗੁਰੂ ਵਾਲੇ ਬਣਨਾ ਹੈ, ਕਿੰਨਾ ਜ਼ਰੂਰੀ ਗੁਰੂ ਵਾਲਾ ਬਣਨਾ। ਆ ਇਤਿਹਾਸ ਪੜ੍ਹੋ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਯਾਤਰਾ ਤੋਂ ਆ ਰਹੇ ਸਨ ਤੇ ਇੱਕ ਦਰਖਤ ਦੇ ਖੇਠਾਂ ਮਹਾਰਾਜ ਬਿਰਾਜਮਾਨ ਹੋਏ, ਆਰਾਮ ਦੇ ਲਈ ਲੇਟੇ। ਤੇ ਜਿਵੇਂ ਘਰ ਵੀ ਬੰਦਾ ਲੇਟਦਾ, ਇੱਕ ਗੋਡੇ ਦੇ ਉੱਪਰ ਦੂਜੀ ਲੱਤ ਰੱਖੀ ਹੁੰਦੀ ਹੈ, ਤੇ ਜਿਹੜਾ ਗੋਡੇ ਦੇ ਉੱਪਰ ਪੈਰ ਆਉਂਦਾ ਉਹਦਾ ਜਿਹੜਾ ਥੱਲੇ ਵਾਲਾ ਪਾਸਾ ਉਹ ਬਾਹਰ ਨਜ਼ਰ ਆਉਂਦਾ। ਇਸ ਢੰਗ ਦੇ ਨਾਲ ਬਾਬਾ ਜੀ ਇੱਕ ਦਰਖਤ ਦੇ ਖੇਠਾਂ ਬਿਰਾਜਮਾਨ ਨੇ, ਤੇ ਕੋਲੋਂ ਇੱਕ ਬੜਾ ਹੀ ਗੁਣੀ ਪੰਡਿਤ ਲੰਘ ਰਿਹਾ। ਪੰਡਿਤ ਲੰਘ ਰਿਹਾ ਸਾਧ ਸੰਗਤ, ਤੇ ਪੰਡਿਤ ਦਾ ਧਿਆਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵੱਲ ਚਲਿਆ ਗਿਆ। ਤੇ ਜਿਹੜਾ ਚਰਨਾਂ ਦੇ ਵਿੱਚ ਪਦਮ ਸੀ ਉਹਦੇ ਉੱਪਰ ਨਿਗਾਹ ਪੈ ਗਈ ਪੰਡਿਤ ਦੀ, ਤੇ ਗੁਰੂ ਅਮਰਦਾਸ ਜੀ ਦੇ ਕੋਲ ਆ ਗਿਆ ਤੇ ਆ ਕੇ ਕਹਿਣ ਲੱਗਾ, ਜਾਂ ਤੇ ਤੁਸੀਂ ਕੋਈ ਪੀਰ ਪੈਗੰਬਰ ਹੋ, ਜਾਂ ਕੋਈ ਚੱਕਰਵਰਤੀ ਰਾਜੇ ਹੋ, ਸਮਾਂ ਪਾ ਕੇ ਤੁਹਾਡੇ ਸਿਰ ਤੇ ਛਤਰ ਝੁੱਲਣਗੇ। ਆਖੋ ਸਤਨਾਮ। ਤੁਹਾਡੇ ਜਿਹੜੇ ਪੈਰਾਂ ਦਾ ਪਦਮ ਹੈ ਇਹ ਗੱਲ ਦਰਸਾ ਰਿਹਾ। ਬਾਬਾ ਜੀ ਵੀ ਉੱਠ ਕੇ ਬਹਿ ਗਏ ਪੰਡਿਤ ਦੀ, ਤੇ ਬਾਬਾ ਜੀ ਦੀ ਵਿਚਾਰ ਚੱਲਣੀ ਸ਼ੁਰੂ ਹੋ ਗਈ। ਇਹਨੇ ਨੂੰ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰਗੱਦੀ ਨਹੀਂ ਮਿਲੀ, ਤੇ ਕਹਿਣ ਲੱਗੇ, ਪੰਡਿਤ ਜੀ ਅਸੀਂ ਯਾਤਰਾ ਤੋਂ ਆ ਰਹੇ ਹਾਂ, ਪ੍ਰਸ਼ਾਦ ਲੈ ਲਓ। ਪੰਡਿਤ ਜੀ ਨੂੰ ਜਦੋਂ ਪ੍ਰਸ਼ਾਦ ਦੇਣ ਲੱਗੇ, ਸਹਿਜ ਸੁਭਾਏ ਪੰਡਿਤ ਨੇ ਪੁੱਛ ਲਿਆ, ਕਹਿਣ ਲੱਗੇ, ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਹੋ ਤੇ ਚੱਕਰਵਰਤੀ ਰਾਜੇ ਜਾਂ ਕੋਈ ਮਹਾਂਪੁਰਸ਼ ਹੋ, ਪਰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਗੁਰੂ ਵਾਲੇ ਬਣੇ ਹੋ ਕਿ ਨਹੀਂ ਬਣੇ? ਆਖੋ ਸਤਨਾਮ। ਤੁਹਾਡਾ ਗੁਰੂ ਕੌਣ ਹੈ? ਤੇ ਉਸ ਵੇਲੇ ਬਾਬਾ ਜੀ ਨੇ ਅੱਖਾਂ ਨੀਵੀਆਂ ਕਰ ਲਈਆਂ ਕਿ ਅਜੇ ਤੇ ਮੈਂ ਗੁਰੂ ਵਾਲਾ ਬਣਿਆ ਕੋਈ ਨਹੀਂ। ਤੇ ਪੰਡਿਤ ਕਹਿਣ ਲੱਗਾ, ਹੋ ਤੇ ਤੁਸੀਂ ਚੱਕਰਵਰਤੀ ਰਾਜੇ, ਹੋ ਤੇ ਕੋਈ ਮਹਾਂਪੁਰਖ, ਪਰ ਮਾਫੀ ਦੇਣਾ, ਇੱਕ ਨਿਗੋਰੇ ਬੰਦੇ ਦੇ ਹੱਥੋਂ ਪ੍ਰਸ਼ਾਦ ਲੈਣਾ ਉਹ ਮੈਂ ਉਚਿਤ ਨਹੀਂ ਸਮਝਦਾ। ਗੱਜ ਕੇ ਆਖੋ ਸਤਨਾਮ। ਗੁਰੂ ਅਮਰਦਾਸ ਜੀ ਦੇ ਹੱਥੋਂ ਵੀ ਪ੍ਰਸ਼ਾਦ ਨਹੀਂ ਲਿਆ, ਤੇ ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਨੂੰ ਗੁਰੂ ਧਾਰਨ ਕੀਤਾ? ਝੁਕਾਓ ਸੀਸ ਪਿਆਰ ਨਾਲ, ਆਖੋ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ। ਉਹਨਾਂ ਨੂੰ ਮੇਰੇ ਕਹਿਣ ਦਾ ਇਸ਼ਾਰਾ, ਪੜ੍ਹਦੇ ਰਹੇ ਅਸੀਂ ਵਾਰ ਵਾਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਪਰ ਪਾਓ ਆਪੋ ਆਪਣੇ ਮਨਾਂ ਤੇ ਜਾਤ, ਅਸੀਂ ਗੁਰੂ ਵਾਲੇ ਬਣੇ ਹਾਂ ਕਿ ਨਹੀਂ ਬਣੇ। ਇਹ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ। ਗੁਰੂ ਵਾਲੇ ਬਣਨ ਦਾ ਕਿੰਨਾ ਲਾਭ ਹੈ। ਬਾਬਾ ਜੀ ਕਿਆ ਕਰਦੇ ਸਨ, ਆਮ ਬਾਜ਼ਾਰਾਂ ਦੇ ਵਿੱਚ ਅਵਾਰਾ ਕੁੱਕਰ ਫਿਰ ਰਹੇ ਹੋਣ ਨਾ ਕੁੱਤੇ, ਤੇ ਮਿਊਂਸੀਪਲ ਵਾਲੇ ਆਉਂਦੇ ਨੇ, ਮਿਊਂਸੀਪਲ ਕਮੇਟੀ ਵਾਲੇ, ਜਾਂ ਤੇ ਕੁੱਤੇ ਨੂੰ ਗੋਲੀ ਪਾ ਦਿੰਦੇ ਨੇ, ਮਾਰ ਦਿੰਦੇ ਨੇ, ਜਾਂ ਫਿਰ ਚੁੱਕ ਕੇ ਲੈ ਜਾਂਦੇ ਨੇ। ਪਰ ਬਾਬਾ ਜੀ ਕਿਆ ਕਰਦੇ ਸਨ, ਬਈ ਜਿਸ ਕੁੱਕਰ ਦੇ ਗਲ ਦੇ ਵਿੱਚ ਪੱਟਾ ਪਿਆ ਹੋਵੇ, ਮਿਊਂਸੀਪਲ ਕਮੇਟੀ ਵਾਲੇ ਉਹਨੂੰ ਨਹੀਂ ਲੈ ਕੇ ਜਾਂਦੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਇਸ ਕੁੱਤੇ ਦੇ ਗਲ ਵਿੱਚ ਪੱਟਾ ਪਿਆ, ਇਹਦਾ ਕੋਈ ਨਾ ਕੋਈ ਮਾਲਕ ਹੈ। ਆਖੋ ਸਤਨਾਮ। ਜੇ ਅਸੀਂ ਹੁਣ ਇਹਨੂੰ ਲੈ ਗਏ ਤੇ ਫਿਰ ਹੋ ਸਕਦਾ ਇਹਦਾ ਮਾਲਕ ਸਾਡੇ ਉੱਪਰ ਕੇਸ ਕਰ ਦੇਵੇ, ਸਾਡੇ ਉੱਪਰ ਕੇਸ ਕਰ ਦੇਵੇ, ਨਹੀਂ ਲੈ ਕੇ ਜਾਂਦੇ। ਬਾਬਾ ਜੀ ਕਹਿੰਦੇ ਜਿਹੜੇ ਅੰਮ੍ਰਿਤ ਛਕਦੇ ਨੇ ਉਹ ਤੇ ਠੀਕ, ਤੇ ਜਿਹੜੇ ਨਹੀਂ ਛਕਦੇ, ਜਿਨ੍ਹਾਂ ਨੇ ਅਜੇ ਤੱਕ ਕਲਗੀ ਧਰ ਪਿਤਾ ਦਾ ਪੱਟਾ ਆਪਣੇ ਗਲ ਵਿੱਚ ਨਹੀਂ ਪਵਾਇਆ, ਤੇ ਫਿਰ ਕਿਸੇ ਵੇਲੇ ਵੀ ਜਿਉਂ ਜਮ ਆਏ ਕੇਸ ਗਹਿ ਪੱਟ ਕੇ, ਫਿਰ ਉਹ ਕਿਸੇ ਵੀ ਵੇਲੇ ਜਮ ਆ ਕੇ ਲੈ ਜਾ ਸਕਦੇ ਨੇ ਉਹਨਾਂ ਨੂੰ। ਪਰ ਜਿਹੜੇ ਬੰਦੇ ਦੇ ਗਲ ਵਿੱਚ ਗੁਰੂ ਦਾ ਪੱਟਾ ਪਿਆ ਹੋਵੇਗਾ, ਕੋਈ ਜੁਰਤ ਨਹੀਂ ਹੈ ਜਮਾਂ ਦੀ ਕਿ ਉਹ ਉਹਨੂੰ ਹੱਥ ਵੀ ਲਾ ਜਾਣ। ਆਖੋ ਸਤਨਾਮ। ਕਿੰਨਾ ਜ਼ਰੂਰੀ ਹੈ ਗੁਰੂ ਵਾਲੇ ਬਣਨਾ। ਬਾਬਾ ਜੀ ਵੀ ਕਹਿੰਦੇ ਨੇ ਬਾਣੀ ਵਿੱਚ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ। ਜਿੰਨਾ ਮਰਜ਼ੀ ਬਾਹਰ ਚਾਨਣ ਹੋ ਜਾਵੇ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਪਰ ਆਖਿਆ ਜਿੰਨਾ ਮਰਜ਼ੀ ਬਾਹਰ ਚਾਨਣ ਹੋਵੇ, ਪਰ ਗੁਰੂ ਤੋਂ ਬਿਨਾਂ ਤੇਰੇ ਮਨ ਦੇ ਅੰਦਰ ਹਨੇਰਾ ਹੀ ਹਨੇਰਾ। ਆਖੋ ਸਤਨਾਮ। ਜੋ ਬਾਬਾ ਜੀ ਸਾਡੇ ਸਭ ਤੇ ਕਰਨ ਕਿਰਪਾ ਰਹਿਮਤ ਕਰਨ, ਅਸੀਂ ਜਿੰਨੇ ਵੀ ਜਿੱਥੇ ਕਿੱਥੇ ਵੀ ਕੋਈ ਸਰਵਣ ਕਰਦੇ, ਜੇ ਕੋਈ ਵੀ ਅਜੇ ਨਿਗੋਰਾ ਹੈ ਗੁਰੂ ਵਾਲਾ ਨਹੀਂ ਬਣਿਆ, ਤੇ ਦਾਸ ਦੀ ਦੋਵੇਂ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੇਨਤੀ ਕਿ ਬਈ ਜਿਹੜੇ ਅਜੇ ਗੁਰੂ ਵਾਲੇ ਨਹੀਂ ਬਣੇ ਉਹ ਗੁਰੂ ਵਾਲੇ ਬਣੋ, ਤਾਂ ਹੀ ਅਸੀਂ ਇਹ ਪੰਕਤੀਆਂ ਪੜ੍ਹਨ ਦੇ ਹੱਕਦਾਰ ਹੋ ਸਕਦੇ ਹਾਂ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਆਓ ਪੜ੍ਹੋ, ਕੋਈ ਵੀ ਰਸਨਾ ਖਾਲੀ ਨਾ ਰਹੇ ਜੀ। ਸਭ ਤੋਂ ਵੱਡੇ ਭਾਗ ਗੁਰਸਿੱਖ, ਸਭ ਤੋਂ ਵੱਡੇ ਪਾ ਗੁਰਸਿੱਖ।